जंगल पर्वत पार परे खाल चतर बकीता अंधले त्रिपवन सूजया गुरपेट पुनीता महिमा साधु संग की सुनो हो मेरे मीता मैल खोई कोट आग हरे निर्मल भये चिता मूख उचरै शास्त्र खाट पिंग गिरन चढ़ जाय अंध लखै बदरु सुनै जौ काल कृपा कराय अंध लखै बदरु सुनै जौ काल कृपा कराय
सतनाम श्री वाहिगुरु साहिब जी गौड़ी कबीर जी संध्या प्रात स्नान कराही ज्यों भये दादुर पानी माही संध्या प्रात स्नान कराही ज्यों भये दादुर पानी माही
वाहेगुरु जी का खालसा वाहेगुरु जी की फतेह पदित पावन कृपा निधान चवर शतर तख दे मालिक लोक परलोक दे सहायक अकाल पुरख वाहिगुरु पार ब्रह्म परमेश्वर दे सरगुण स्वरूप तन तन सतगुरु साहिब श्री गुरु ग्रंथ साहिब जी दी पावन पवित्र हजूरी विच सुभायमान साहिबां दी साजी निवाजी सात संगत जी सतगुरां दी महान बख्शिश रहमत कृपा दा सदका सतगुरां दी पावन पवित्र हजूरी विच बैठ करके अपने समय अते स्वासां नूं सुखले करन दा आपां नूं सुभाग प्राप्त हो रहा है। तन तन सतगुरु साहिब गुरु ग्रंथ साहिब जी महाराज जिन्हां दी महान बख्शिश रहमत कृपा दा सदका इस पावन पवित्र अस्थान ते चल रही मर्यादा अनुसार आपां नूं साहिबां दी अमृत स्वरूप पावन पवित्र बाणी दी लड़ीवार कथा श्रवण करन दा सुभाग मिलदा है। प्यारे धन धन सतगुरु साहिब गुरु ग्रंथ साहिब जी महाराज भगत रसना तो मेहरां बख्शां करते हैं भगत कबीर साहब जी जिन्होंने संसार दे विच बहुत सारे जीवों की कल्याण की समत बख्शी प्रेमा भगती दे मार्ग दे उत्ते पाया बहुत लम्मा समा इस संसार दे विच आप जी शरीर करके रहे ने लगभग 125 साल की आप जी की उम्र हुई है। धन धन सतगुरु गुरु नानक देव सच्चे पातशाह जी के नाल आप जी का मिलाप बनारस तो बाहरले पासे पंचकोशी के राजे के पासों आप जी आ रहे थे। सतगुरु गुरु नानक देव सच्चे पातशाह जी जदों काशी के विच गए ने उस समय आप जी का मिलाप होया है। साहिब गुरु नानक देव सच्चे पातशाह जी नाल बचन विलास करके उन्हां पासों ज्ञान दी आप जी ने पूर्ण प्राप्ति ब्रह्म स्वरूप परमेश्वर अकाल पुरख वाहिगुरु विच अपेता प्रगट की है। ये बचन ज्ञानी ज्ञान सिंह जी मेहरबान वाली जो जन्म साखी है उहदे विच आउंदे ने ते टकसाल दे विच महापुरख गुरमुख ये बचन मानदे ने कि जिन्ने भगत हन सारे सतगुरु गुरु नानक पातशाह जी दे पासों वरोसाए गए ने उन्हां ने बख्शा प्राप्त कीतियां। जिहड़े विद्वान ने जां खोज करन वाले आ उह कह दिंदे इन्हां दीआं सन्नां नहीं मिलदियां। प्यारे जे होरना थावां दे इतिहास में चुक के वेखिए जिवें भगत नामदेव जी महाराष्ट्र दे विच होए ने जे उस इलाके दे इतिहास में चुक के वेखिए पूना यूनीवर्सिटी का मराठी इतिहास वेखिए ते सत भगत नामदेव होए ने एक भगत नामदेव नहीं है। गुरु नानक पातशाह जी नूं सारे मिले है सारिया ने सतगुरां दे पासों ब्रह्म ज्ञान निर्गुण स्वरूप भगती विच अभेदता प्राप्त की है। सतगुरु गुरु नानक देव सच्चे पातशाह जी के पावन सवाइया जो वड्याई ने उन्होंने बचन भी आता है कि भगत कबीर साहब जी, भगत नामदेव जी, भगत रविदास साहब जी, भगत जयदेव जी जिहड़े ने आप जी नूं आराधदे ने, आप जी दा नाम जपदे ने। सो प्यारे भगत कबीर साहब जी जिन्हां दे पिता जी ते माता जी जुलाही जाति नाल संबंध रखदे ने, उन्हां दे ग्रह विखे आप जी ने जन्म लिया है। होरना मतां वाले जिहड़े ने जां ब्राह्मण मत वाले, उह तां अपने वल खिंचदे ने, उह कहिंदे ब्राह्मणी दे पेटों जन्म लिया ते उहदा पति पहलां चढ़ाई कर गया सी, रामानंद दे आशीर्वाद नाल उह लहरनामे ताल दे पास, सरोवर दे पास रख आई। जिहड़े कबीर पंथ वाले ने उह इह गल कहिंदे ने कि आप जी प्रकाश दे विचों प्रगट होए, पर असलियत यह है कि आप जी दे माता पिता जी का नाम नीरू ते नीमा जुलाहा जाति। बार बार गुरु ग्रंथ साहब जी महाराज विच कबीर साहब जी ने वचन भी कहे है, इतों तक कि भगत रविदास साहब जी जो कबीर साहब जी के समकाली होए ने, उन्होंने भी यह वचन कहे ने कि जिन्हां दी कुल दे विच गऊआं दा वध किया जाता है, मानिया शेख शहीद पीरा, पीरा नूं मानदे आ, शेखां नूं मानदे आ, उन्हां दी कुल दे विच भगत कबीर साहब जी होए परमेश्वर की भगती की अभेदता प्राप्त की है। ऐसे भगत कबीर साहब जी जिहड़े हर गल का जवाब देंदे ने, सतगुरु गुरु ग्रंथ साहब जी सच्चे पातशाह विच आप जी की अमृत स्वरूप पावन बाणी सारे भगतां नालों वध सुभायमान है। तो प्यारिओ बहुत ही ज्ञान ते वीर रस नूं देण वाली आप जी की बाणी है, पखंड का खंडन करती है। पखंड नहीं, शरीर की सफाई वास्ते, शरीर की तंदुरुस्ती वास्ते तो इशनान हो सकते हैं, पर इशनान कीत्या जे कहीए मुक्त हो जावांगे, ये गल सतगुरु गुरु ग्रंथ साहब जी महाराज, गुरु नानक देव जी, भगत बाणी, जिनी भी दाता जी की बाणी है, ये गल नहीं मनती। ना ही इस गल का आप जी ने कहा है कि इशनान करन दे नाल भला होगा, इशनान करन दे नाल आलस दूर होगा, शरीर की सफाई होगी, शरीर में तंदुरुस्ती आएगी, तो तंदुरुस्ती होगी, आलस दूर होगा, ता ही तो सिमरन भजन होगा। इसे वास्ते बचन हैं कि अमृत वेले उठ ते इशनान कर ते सिमरन कर, इशनान सिमर प्रभ अपना, मन तन भए अरुगा। इस वास्ते कबीर साहब जी भी बख्शा करते ने। अज के पावन पवित्र उपदेश दे विच पखंड का खंडन है, गुरमुख का ज्ञान सानू जिवें बख्शिश करते ने, परमेश्वर के नाम सिमरन भजन की कमाई करने वास्ते बख्शा करते ने। आओ प्यारे श्रद्धा भावना नाल पावन बाणी का उपदेश सरवण करके अपने समय सुहासा नूं सबले करिए जी।
गौड़ी कबीर जी,
गौड़ी रागनी द्वारा कबीर साहब जी बख्शा करते हैं।
संध्या प्रात इशनान कराही,
कबीर साहब जी कहिंदे प्यारे जो संध्या का समा है उस वेले तुसी इशनान करते हो। संध्या का अर्थ हुंदा है मिलाप, मेल जोड़। संध्या की है, इत्थे केड़ी संध्या का जिक्र है? रात जा रही है, दिन आ रहा है, जदों सूरज का चढ़ा हो रहा तो रात खत्म हो रही है, उस समय नूं संध्या कहा गया। दोपहर का समा 12 बजे तो बाद संध्या कही गई है, शामा नूं जदों दिन अस्त हुंदा है ना उदों भी संध्या कही जाती है। त्रिकाल संध्या, गायत्री का जाप करना, सूरज की पूजा करनी, इशनान करना दरियावां दे विच, ऐसा सनातन मत पुराने मत का विधान है। अज भी बहुत सारे लोग उन्होंने मनण वाले करते हैं। कबीर साहब जी कहते तुसी बड़ी प्रीत दे नाल, बड़े भले अपने समझण वास्ते कि अभी मुक्त हो जावांगे, प्यारे संध्या दे वेले रोज ही इशनान करते हो तुसी।
जो भए दातर पानी माही,
जे इस तरीके नाल मुक्त हो जाइए तो प्यारे फिर दातर डड्डू भी तो पानी में है ना, मच्छियां भी तो पानी दे विच हैगियां, वह क्यों नहीं मुक्त होंदियां? तुहाडी तो हालत वो है ज्यों भए, जिस तरह होंदे ने दातर डड्डू पानी माही, पानी दे विच जिवें डड्डू इशनान करता रहिंदा, बाहर भी निकल आउंदा है, लोड़ पैंदी फिर पानी विच वड़ जांदे ने। इस तरीके नाल जे प्यारे इशनान करन दे नाल ही मुक्ति हो जावे तां फिर डड्डू भी इशनान करदे ने, तुहाडी ओह हालत है।
जो पै राम राम रत नाही,
इशनान नाल मुक्ति नहीं होवेगी। हुण सिद्धांत बख्शिश करदे ने राहौ दी पंक्ति विच, जाओ पै जय जे कर, इहने कि इत्थे इशनान दा खंडन है, शरीर की सफाई का खंडन, यह गल नहीं है। इतने कला इशनान करके वहम भरम पाल लाने की मैं मुक्त हो जावगा, उस गल का खंडन किया है। सोची कराई है जौ पै जे कर सवाल है जे कर राम ना राम रत नाही। जेकर परमेश्वर दे जो रमिया होया है राम जो रमण योग है राम जो अत्यंत सुंदर स्वरूप है इत्थे राम दशरथ जी दे पुत्र दा जिक्र नहीं। प्यारिओ ये आप जी दे ज्ञान वास्ते उस तरह ते शायद दस्या होवे कई बार लड़ीवार कथा चलती है बहुती व्याख्या करन दी लोड़ नहीं हुंदी पर फिर भी आप जी नूं मैं बेनती करा राम अखर जिथे दशरथ ते पुत्र रामचंद्र त्रेते युग का जिसनों अवतार किया जाता उन्होंने बारे जिथे जिक्र आता उत्थे नाल ही महाराज सच्चे पातशाह जी ने उन्होंने बारे भी जिक्र कर दिता है कि वह परमेश्वर नहीं पूरन नहीं। रोवे राम निकाला भया सीता लक्ष्मण विछड़ गया। राम गयो रावण गयो जाको बहु परवार राम चुरै दल मेलवै इस तरह बाणी दे विच नाल ही जिक्र कर दिता है। ये मैं तां कह रहा क्योंकि अजकल बहुत जोर पिया कई बार वेखण नूं बड़े ज्ञानी ध्यानी भी लगते बड़े विद्वान प्रोफेसर भी होंदे कालजां दे पर बोलते लिखते कागज काले करते पुठी मारते। गुरु ग्रंथ साहिब सच्चे पातशाह जी एक निर्गुण स्वरूप अकाल पुरख वाहिगुरु की महिमा वड़ियाई नाम सिमरन भगती ते नाम सिमरन करन वालियां दे बारे जिक्र कीता है। जिथे सिमरन भगती की गल है उत्थे अकाल पुरख वाहिगुरु नूं आराधन वास्ते किया प्यारे सम अर्थां दे विच अखर बहुत ज्यादा आउंदे ने। दुनिया के कोश नूं चुक के वेखो इलाकियां दे हिसाब दे नाल कई जिहड़ियां बहुत चंगीआं परमेश्वर दे नाम दे भावें अखर होण ते उहनां दे वी अर्थ बदल जांदे ने। जे आप इन्हां देशां दे विच किते वी गाड कहोगे रब दा जिक्र है पर जे तुसीं किते भुलेखे नाल जम्मू कश्मीर विच जाके इंडिया दे जिहड़ा पहाड़ साइड पैंदा पंजाब तों गा जम्मू कश्मीर दा इलाका जे श्रीनगर वल जाके गाड कहोगे तो उत्थे मच्छी दा वाचक है मच्छी नूं गाड ओह कहिंदे आ इह ते रब नूं कहिंदे। इहदा मतलब यह नहीं हो गया कि गाड दा अखरी अर्थ जिहड़ा है वह बदल जाएगा। उधर उन्होंने इलाकों लिए बदल गया सारे थावां ते इक्को जिही गल नहीं हुंदी। गुरु ग्रंथ साहिब सच्चे पातशाह जी ने परमेश्वर अकाल पुरख वाहिगुरु के नाम जिहड़े ने जे अवतारा ने समय के अनुसार अज दे जे आपां दूर ना जाइए अज ना वेख लईए किसी का कोई हुंदा है और मेरा माँ प्यो ने ना जे माँ प्यो ने रखाया है सतनाम सिंह तो मैं रब कोई थोड़ी बन गया एक अंकार तो बाद आउंदा ही सतनाम बाणी जे उदों माँ प्यो ने खुशियां विच जा करके ना रख दिते परमेश्वर वाले जिहड़े नाम जपे जांदे सी इहदा भावेत नहीं हो गया कि अवतार परमेश्वर ने उहनां दे भगत ने सिमरन भगती करन वाले ने। यह गल वखरी है कि समय के अनुसार बहुत जुल्म रोके ने जुल्मां नूं घटाया है इंसाफ नूं वधाया है समय के हिसाब नाल दुनिया का सुधार किया यह गल्लां वखरियां ने। इस वास्ते प्यारिओ जिहड़े यह गल्लां का जिक्र करते हैं कि गुरु ग्रंथ साहिब जी महाराज जी दे विच राम पूजण नूं कहा है विष्णु नूं शिव जी नूं पूजण वास्ते कहा नहीं प्यारिओ माया मोह सब जग तो पाया ब्रह्मा विष्ण देव सवाया। ब्रह्मा विष्णु सारे देवी देवते ये माया दे मोह विच ने 84 लाख जून दे विच सारी सृष्टि आउंदी है गुप्त प्रगट सारी इहदे विच अकाल पुरख वाहिगुरु जी दे जिहड़े नाम हन उन्हां नामां नूं बार बार दृढ़ कराया गया है। हुण सारंग अखर लै लईए सारंग अखर दे बहुत सारे अर्थ ने। गुरप्रताप सूरज ग्रंथ दे विच साहिब गुरु हरगोबिंद साहिब जी महाराज जी की महिमा विच कवि संतोख सिंह जी ने तलवार दे रूप विच सूरज दे रूप विच घोड़े दे रूप विच हाथी दे रूप विच बहुत अर्थां विच वरते ने। एक कविता है कवि दी सारंग को सारंग चली लेकर सारंग पान इहदे विच बीबी का जिक्र किया गया है जो घर दे कामकार नूं कर रही है पर अखर बार बार उही है सारंग को सारंग चली लेकर सारंग हाथ जेकर सारंग ना होए सारंग घर तो घात इहदे विच अखर सारी सारंग वरते हैं। सारंग अखर गुरु ग्रंथ साहिब जी महाराज विच बड़ी बार आया सारंग पानी सारंग पान उत्थे वाहिगुरु का वाचक है। सारंग का अर्थ इस दोहरे विच जिहड़ा कवि ने रखिया वखरा। सारंग को सारंग चली, बीबी पानी लैण दे वास्ते चली है हाथ दे विच। जदों चली तो उन्हें दीवा पड़िया। सारंग को सारंग चली लेकर सारंग हाथ, हाथ दे विच दीवा पड़िया। हुण दीवे का अर्थ भी सारंग है ते पानी लैण चली उहदा नाम भी सारंग है। सारंग का अर्थ इस्त्री। सारंग को सारंग चली लेकर सारंग हाथ, जेकर सारंग ना होए सारंग कर तो कात। जे उहदे हाथ दे विच किते दीवा ना हुंदा ते सारंग अर्थ सपदा है, जिथों उहने पानी भरना सी जाके उत्थे सप बैठा है, सप ने डंग मार के मार दिया। हुण इहो जिहा एक दोहरा हो रहा, उहदे विच इको एक अद्धे अखर का ही फर्क है। सारंग को सारंग चली सारंग बैठे हो आए, जेकर सारंग ना होए सारंग काटे हो जाए। सारंग को सारंग चली बीबी, सारंग का अर्थ बीबी है, इस्त्री है। शामा का वक्त है, हनेरा हो रहा ते रोटी पानी करना घर दे विच। आपां नूं पता इंडिया पहला बत्तियां नहीं सी हुंदियां, दीवा इत्यादि की बालिया जांदा है, बिजली नहीं सी। सारंग को सारंग चली छाननी लैण वास्ते, आटा जिहदे नाल छाणिया जांदा ना, आपां नूं इत्थे छाणिया च आटा मिलदा, इंडिया छानना भी पैंदा, उह छाननी नूं भी सारंग कहिंदे आ। सारंग को सारंग चली बीबी चली सारंग अंदरों रसोई दे विचों छाननी लैण वास्ते, चौंके दे विचों उठ के गई बाहरले चौंके चों। सारंग बैठे हो आए पर अंदर जिथे छाननी पई सी ना, हनेरे च उहदे विच सप आ के बैठा सी। जेकर सारंग ना होए सारंग काटे हो जाए, उस बीबी के हाथ में जे दीवा ना होंदा, कविता बनाने वाला कवि कहिंदा उन्हें अपनी वालों छानने नूं हाथ पाउणा ते उन्हें सपने नूं काट लेना सी। हुण अखर ते उही है, हर बोले हो हर ने सुने हो हर गए हो हर कै पास हर तो हर में मिल गए हो हर उठ गए हो निराश। ये सारे ही हर अखर है पर ये डड्डू ते सप का जिक्र है। इस वास्ते प्यारियो ये गल्लां जिहड़ियां लोग कहिंदे फिरदे आ ना गुरमत तो सानू गुमराह करन वास्ते, वो जाण बुझ के कहिंदे। धन धन गुरु ग्रंथ साहिब सच्चे पातशाह जी दे विच एक निर्गुण सरूप अकाल पुरख वाहिगुरु पार ब्रह्म परमेश्वर दी भगती तो बिना होर किसी की भगती का जिक्र नहीं। तो जिवें प्यारे बिजली के चैनल च आपां भी बैठे हाँ, होर वीर भी बैठे होंदे आ, सिख ईसाई जो भी बैठे मर्जी बहन, बिजली ने कोई थोड़ी चानण नहीं देना। अकाल पुरख वाहिगुरु पार ब्रह्म परमेश्वर पावर शक्ति जो भी आपां कह लईए सरूप है वह सारिआं दा ही है। पानी का गिलास भरिया है, कोई पानी कह के पी ले उन्हें तो भी ठंड पानी है, जे कोई आप कह के पी ले उन्हें तो भी ठंड पानी है। अरबी वाले आप कहें अरब देशों के विच, ते जे कोई उन्हें नीर कह के पी ले तो भी ठंड पानी, मराठी नीर कहिंदे है, इत्थे वाले वाटर कहिंदे है। पानी तो उही है ना, स्यापा तो एवं अखरां दा पाई फिरदे। अकाल पुरख वाहिगुरु का कोई गुण कोई सुभा नहीं बदल जाना, जिवें पानी का नहीं बदलना। जिन्हें मर्जी उहदे नाल कही जाओ, तोहे कही जाओ, जल कही जाओ, नीर कही जाओ, जो मर्जी उहनूं कही जाओ। अकाल पुरख वाहिगुरु पार ब्रह्म परमेश्वर के जिन्हें नाम है ना सारे सलाहण योग है, किरतम ने जां सरूप लक्षण ने, तटस्थी लक्षण सरूप लक्षण ने। धन धन गुरु नानक देव जी गुरु ग्रंथ साहिब जी महाराज ने नफरत वंड वितकरे खत्म किए हैं। जिहड़े पुरातन समयां तों नाम लै जांदे सी वाहिगुरु जी दे ਉਹ ਵੀ ਰੱਖੇ ਨੇ, ਜਿਹੜੇ ਅਰਬ ਦੇਸ਼ਾਂ ਵਿੱਚ ਲੈ ਜਾਂਦੇ ਨੇ ਉਹ ਵੀ ਰੱਖੇ ਨੇ। ਆਪਾਂ ਨੂੰ ਬਖਸ਼ਿਸ਼ ਕੀਤਾ ਵਾਹਿਗੁਰੂ। ਬਾਕੀ ਸਾਰੇ ਵੇਦ ਸ਼ਾਸਤਰ ਸਿਮਰਤੀਆਂ ਵਿੱਚੋਂ ਕੁਰਾਨ ਵਿੱਚੋਂ ਜੋ ਨਾਮ ਨੇ ਵਾਹਿਗੁਰੂ ਪਰਮੇਸ਼ਰ ਦੇ ਜੋ ਕਹਿ ਲਈਏ ਆਮ ਬੋਲੀ ਵਿੱਚ ਬੋਲੇ ਜਾਂਦੇ ਨੇ ਉਹ ਸਾਰੇ ਹੀ ਰੱਖੇ ਨੇ। ਪਰ ਹੈ ਨਾ ਅਕਾਲ ਪੁਰਖ ਵਾਹਿਗੁਰੂ ਦੇ ਵਾਚਕ, ਇੱਥੇ ਰਾਮ ਰਾਮ ਦੋ ਵਾਰੀ ਅੱਖਰ ਆਇਆ ਹੈ। ਇਹ ਕਈ ਸਰੂਪਾਂ ਦੇ ਵਿੱਚ ਫਰਕ ਵੀ ਹੁੰਦਾ, ਕਈਆਂ ਵਿੱਚ ਰਾਮ ਨਾਮ ਹੁੰਦਾ ਤੇ ਕਈਆਂ ਦੇ ਵਿੱਚ ਰਾਮ ਰਾਮ। ਕਰਤਾਰਪੁਰ ਸਾਹਿਬ ਵਾਲਾ ਜਿਹੜਾ ਸਰੂਪ ਹੈ ਉਹਦੇ ਵਿੱਚ ਅੱਖਰ ਰਾਮ ਰਾਮ ਹੈ, ਇਸ ਕਰਕੇ ਇਹਦੇ ਵਿੱਚ ਬਖਸ਼ਿਸ਼ ਕੀਤਾ ਹੈ ਰਾਮ ਰਾਮ। ਜਿਨ੍ਹਾਂ ਦੇ ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਰਮੰਤੀ ਸਾ ਰਾਮਾ, ਜੋ ਰਮਣ ਯੋਗ ਵਾਹਿਗੁਰੂ ਪਰਮੇਸ਼ੁਰ ਉਚਾਰਨ ਦੇ ਯੋਗ, ਜੋ ਸੁੰਦਰ ਸਰੂਪ ਪਰਮੇਸ਼ਰ ਹੈ ਨਾ, ਜੋ ਸਾਰੇ ਰਮਿਆ ਹੋਇਆ ਹੈ ਰਤ ਨਾਹੀਂ। ਕਬੀਰ ਸਾਹਿਬ ਜੀ ਕਹਿੰਦੇ ਜੇਕਰ ਇਸ਼ਨਾਨ ਤੇ ਕਰੀ ਜਾਂਦਾ ਹੈ, ਇਸ਼ਨਾਨ ਕਰਕੇ ਸਿਮਰਨ ਭਜਨ ਵਿੱਚ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਜਪਣ ਵਿੱਚ, ਜੇ ਤੈਨੂੰ ਪ੍ਰੀਤ ਨਹੀਂ ਹੈ
ਇਹ ਸਭ ਧਰਮ ਰਾਏ ਕਹਿ ਜਾਹੀ।
ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਨਹਾਉਂਦੇ ਫਿਰੋ, ਜਿੰਨੇ ਮਰਜ਼ੀ ਪਖੰਡ ਕਰ ਲਓ, ਸਾਰੇ ਧਰਮ ਰਾਜੇ ਦੇ ਕੋਲ ਹੀ ਜਾਣਗੇ, ਲੇਖਾ ਹੀ ਦੇਣਾ ਪਵੇਗਾ। ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾ ਤੀ ਲੁੱਟੈ, ਨਿਰਵਾਣ ਕੀਰਤਨ ਗਾਵ ਕਰਤੇ ਕਾ ਨਿਮਖ ਸਿਮਰਤ ਜਿੱਤ ਛੁੱਟੈ। ਜਿਹਦੇ ਸਿਮਰਨ ਕਰਨ ਦੇ ਨਾਲ ਛੁਟਕਾਰਾ ਹੁੰਦਾ ਹੈ, ਨਿਮਕ ਮਾਤਰ ਵਿੱਚ ਛੁਟਕਾਰਾ ਹੋ ਜਾਂਦਾ ਹੈ। ਜਿਵੇਂ ਕਿਸੇ ਕੋਲ ਕੋਈ ਥਾਂ ਤੇ ਆਪਾਂ ਇੱਥੇ ਦੇਖਦੇ ਹਾਂ ਨੌਕਰੀ ਕਰਦੇ ਨੇ, ਉੱਥੇ ਬਹੁਤ ਜ਼ਿਆਦਾ ਸਿਕਿਉਰਿਟੀ ਹੈ। ਜਦੋਂ ਉੱਥੇ ਪਹੁੰਚਦੇ ਆ, ਜਿਹੜਾ ਅੱਗੇ ਖਲੋਤਾ ਹੁੰਦਾ ਹੈ ਉਹਨੂੰ ਆਪਣਾ ਕਾਰਡ ਵਿਖਾਉਂਦਾ, ਵਿੱਚ ਪਾਉਂਦਾ, ਅਗੂਆ ਖੁੱਲ ਜਾਂਦਾ, ਅੰਦਰ ਚਲੇ ਜਾਂਦਾ, ਕਿੰਨਾ ਕੁ ਚਿਰ ਲੱਗਦਾ। ਜਿਹਦੇ ਕੋਲ ਨਕਲੀ ਹੋਵੇਗਾ ਜਾਂ ਨਹੀਂ ਹੋਵੇਗਾ ਉਹਨੂੰ ਫਿਰ ਪਤਾ ਹੀ ਨਹੀਂ ਛੁੱਟਣ ਨੂੰ ਕਿੰਨਾ ਕੁ ਚਿਰ ਲੱਗੇ। ਇਸ ਤਰ੍ਹਾਂ ਉਹ ਕਾਰਡ ਬਣਿਆ, ਉਹਨੇ ਫੇਰਿਆ ਤੇ ਸੈਕਿੰਡ ਨਹੀਂ ਲੱਗਾ ਗਾਂ ਜਾਣ ਲੱਗਿਆ। ਇਸੇ ਤਰ੍ਹਾਂ ਜਿਹੜੇ ਕੀਰਤਨ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਨਾ, ਨਿਮਕ ਸਿਮਰਤ ਜਿੱਤ ਛੁੱਟ ਹੈ, ਜਿੱਤ ਸਿਮਰਤ, ਜਿਸ ਨੂੰ ਸਿਮਰਨ ਕਰਕੇ ਨਿਮਕ ਨਿਮਕ ਮਾਤਰ ਚ ਛੁਟਕਾਰਾ ਹੋ ਜਾਂਦਾ। ਹਾਂ ਭਾਈ, ਇਹ ਨਾਮ ਸਿਮਰਨ ਵਾਲਾ ਗੁਰਮੁਖ ਹੈ, ਪਖੰਡ ਵਾਲਾ ਨਹੀਂ। ਜਾਣ ਦਿਓ, ਜਿਹੜੇ ਦੰਭੀ ਪਖੰਡੀ ਨੇ ਉਹਨਾਂ ਦਾ ਦਿਲ ਪਤਾ ਹੀ ਨਹੀਂ ਕਿੰਨਾ ਕੁ ਲੰਮਾ ਹਿਸਾਬ ਕਿਤਾਬ ਜੋ ਹੁੰਦਾ। ਇਸ ਵਾਸਤੇ ਦਾਦਾ ਜੀ ਕਹਿੰਦੇ ਨੇ ਪਾਖੰਡ ਕਰਮ ਧਰਮ ਵਿੱਚ ਜਿਹੜੇ ਪੈਂਦੇ ਆ ਉਹਨਾਂ ਨੂੰ ਤਾਂ ਜਮਦੂਤ ਕੁੱਟਦੇ ਮਾਰਦੇ ਲੁੱਟਦੇ ਨੇ। ਪਿਆਰਿਓ, ਜੇ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਪ੍ਰੀਤ ਨਹੀਂ, ਇਸ਼ਨਾਨ ਕੀਤਾ, ਸਰੀਰ ਦੇ ਉੱਤੇ ਸੋਹਣੇ ਵਸਤਰ ਪਾਏ, ਪਰਫਿਊਮ ਸਹਿਣ ਸਭ ਕੁਛ ਛਿੜਕ ਲਿਆ, ਪਰ ਜੇ ਬਹਿ ਕੇ ਸਿਮਰਨ ਭਜਨ ਨਹੀਂ ਕੀਤਾ, ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਨਹੀਂ ਹੋਇਆ, ਤੇਰਾ ਕੀਤਾ ਹੋਇਆ ਸਰੀਰ ਦਾ ਇਸ਼ਨਾਨ ਹਨਾ ਵਗੈਰਾ ਲੇਖੇ ਵਿੱਚ ਨਹੀਂ। ਸਰੀਰ ਤਾਂ ਠੀਕ ਹੈ, ਤੰਦਰੁਸਤ ਰਹੇਗਾ, ਮੈਲਾਂ ਦੂਰ ਹੋਣਗੀਆਂ, ਪਰ ਬਖਸ਼ਾ ਨਹੀਂ। ਜੇ ਬਾਰ ਬਾਰ ਨਹਾਉਣ ਕਰਕੇ ਤੀਰਥਾਂ ਤੇ ਕਹੀਏ ਭਲਾ ਹੁੰਦਾ, ਫਿਰ ਤਾਂ ਡੱਡੂਆਂ ਵਾਲੀ ਹਾਲਤ ਹੈ, ਡੱਡੂ ਵੀ ਜੂਨਾਂ 'ਚ ਤੁਰੇ ਫਿਰਦੇ ਆ, ਫਿਰ ਤੁਹਾਨੂੰ ਵੀ ਭਾਈ ਰਾਮ ਜਿਹੜਾ ਧਰਮ ਰਾਜੇ ਕੋਲ ਜਾਣਾ ਪਵੇਗਾ, ਫਿਰ ਸਾਰੇ ਹੀ ਨਰਕਾਂ ਨੂੰ ਜਾਓਗੇ, ਸਾਰੇ ਧਰਮ ਰਾਜੇ ਕੋਲ ਜਾਓਗੇ। ਵਿਸਰਾਮ ਦੇ ਕੇ ਕਹਿੰਦੇ ਹਨ,
ਕਾਇਆ ਰਤ ਬਹੁ ਰੂਪ ਰਚਾਹੀ,
ਕਹਿੰਦੇ ਕਾਇਆ ਨਾਲ ਸਰੀਰ ਨਾਲ ਪ੍ਰੀਤ ਕਰਦੇ ਹੋਏ ਬੜੇ ਰੂਪ ਰਚਾਉਂਦੇ ਨੇ। ਕਦੀ ਮੱਥੇ ਵਿੱਚ ਤਿਲਕ ਲਾ ਲਿਆ, ਕਦੀ ਕੋਈ ਤਰਸੂਲ ਬਣਾ ਲਿਆ, ਕਦੀ ਟੇਢੇ ਤਿਲਕ ਲਾ ਲਿਆ, ਜਾਂ ਸਰੀਰ ਦੇ ਉੱਤੇ ਬੜੇ ਰੂਪ ਰਚਾਏ, ਬਹੁਤ ਜ਼ਿਆਦਾ ਜਿਹੜੇ ਹਾਰ ਸ਼ਿੰਗਾਰ ਲਾ ਲੈ, ਸੋਹਣੇ ਸੋਹਣੇ ਭਾਵੇਂ ਦੁਮਾਲੇ ਬੰਨੀ ਜਾਵੇ, ਜੋ ਮਰਜ਼ੀ ਕਰੀ ਜਾਵੇ, ਰੂਪ ਹੀ ਬਣਾਉਣੇ ਆ। ਜੇ ਆਪਾਂ ਕਹੀਏ ਕਿ ਭਾਈ ਇੱਥੇ ਪੱਗ ਬੰਨਣ ਦਾ ਖੰਡਨ ਨਹੀਂ, ਪੱਗ ਬੰਨਣ ਦਾ ਖੰਡਨ ਨਹੀਂ, ਪੱਗ ਕੇਸਾਂ ਨੂੰ ਢੱਕਣ ਵਾਸਤੇ ਦਿੱਤੀ ਹੈ, ਸਾਰੇ ਧਰਮਾਂ ਦੇ ਵਿੱਚ ਸੀ, ਅੱਜ ਨਹੀਂ ਬੰਨਦੇ, ਬਹੁਤਿਆਂ ਨੇ ਧਰਮ ਦੂਜਾ ਹੀ ਕੇਸ ਕਟਾਉਣ ਨੂੰ ਰੱਖ ਲਿਆ ਤੇ ਗੱਲ ਵੱਖਰੀ ਹੈ। ਪੱਗ ਤਾਂ ਸ਼ੁਰੂ ਤੋਂ ਜੋ ਕੇਸ ਹੈ ਇਹਨਾਂ ਦੀ ਸੰਭਾਲਣ ਨਹੀਂ ਬੰਨਣੀ, ਪਰ ਜੇ ਪੱਗ ਬੰਨਣ ਵਿੱਚ ਹੀ ਪ੍ਰੀਤ ਹੈ ਬਾਰ ਬਾਰ, ਤੇ ਭਗਤ ਕਬੀਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਜਿਹੜੇ ਸਿਰ ਰਚ ਰਚ ਬੰਨਤ ਪਾਗ ਤੇ ਚਿਰ ਸਿਰ ਚੁੰਚ ਸਵਾਰੇ ਕਾਗ। ਪਿਆਰਿਆ, ਜੇ ਸਿਰ ਦੇ ਉੱਤੇ ਪੱਗਾਂ ਪੋਚ ਪੋਚ ਕੇ ਬੰਨਦਾ, ਜੇ ਕਿਤੇ ਜੰਗਲ ਵਿੱਚ ਇੱਧਰ ਉੱਧਰ ਕਿਤੇ ਮੌਤ ਹੋ ਗਈ ਤੇ ਕਾਵਾਂ ਨੇ ਚੁੰਝਾਂ ਸਵਾਰਨੀਆਂ, ਫਿਰ ਖਾ ਖਾ ਕੇ ਗੰਦਗੀ ਇੱਧਰੋਂ। ਇਸ ਵਾਸਤੇ ਖੰਡਨ ਕਾਹਦਾ ਹੈ? ਪਖੰਡ ਦਾ, ਸਰੀਰ ਨੂੰ ਐਵੇਂ ਰਚਾਉਣ ਦਾ, ਪ੍ਰੀਤ ਕਰੀ ਜਾਣੀ, ਸ਼ਿੰਗਾਰੀ ਜਾਣਾ, ਸਰੀਰ ਨੂੰ ਸਫਾਈ ਰੱਖਣੀ ਜਾਂ ਜਿਹਨਾਂ ਕਾ ਮਰਿਆਦਾ ਅਨੁਸਾਰ ਹੈ ਉਹ ਗੱਲ ਵੱਖਰੀ ਹੈ, ਪਰ ਪਖੰਡ ਕਰਨਾ, ਸਰੀਰ ਨੂੰ ਰਚਾਈ ਜਾਣੇ, ਤਰ੍ਹਾਂ ਤਰ੍ਹਾਂ ਦੇ ਭੇਸ ਬਣਾਏ ਜਾਣੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਇਆ ਰਤ, ਸਰੀਰ ਦੇ ਨਾਲ ਰਤ ਪ੍ਰੀਤ ਬਹੁਤ ਜ਼ਿਆਦਾ, ਸਰੀਰ ਨੂੰ ਸਜਾਉਣ ਦੀ, ਬਹੁ ਰੂਪ ਰਚਾਹੀ, ਤਰ੍ਹਾਂ ਤਰ੍ਹਾਂ ਦੇ ਜਿਹੜੇ ਰੂਪ ਪਵਾਉਂਦਾ ਰਹਿੰਦਾ ਹੈ ਕਿ ਮੈਂ ਸੋਹਣਾ ਲੱਗਾਂ, ਲੋਕੀ ਮੈਨੂੰ ਕਹਿਣ ਬੜਾ ਸੋਹਣਾ ਬਣਿਆ ਫਿਰਦਾ ਹੈ, ਜੇ ਇਹਨਾਂ ਦੇ ਵਿੱਚ ਹੀ ਪ੍ਰੇਮ ਹੈ।
ਦਇਆ ਸੁਪਨੇ ਭੀ ਨਾਹੀ,
ਕਹਿੰਦੇ ਪਿਆਰਿਓ ਉਹਨਾਂ ਨੂੰ ਤਾਂ ਦਇਆ ਜਿਹੜੀ ਹੈ ਨਾ, ਤਰਸ ਜਿਹੜਾ ਉਹ ਸੁਪਨੇ ਚ ਵੀ ਨਹੀਂ ਹੈ, ਜਿਹੜਾ ਬੰਦਾ ਆਪਣੇ ਆਪ ਤੇ ਤਰਸ ਨਹੀਂ ਕਰਦਾ। ਜੇ ਆਪਾਂ ਕਹੀਏ ਉਹ ਕਵੇ ਕਿ ਮੈਂ ਬਹੁਤ ਪਰਉਪਕਾਰੀ, ਮੈਂ ਬੜਾ ਤਰਸ ਕਰਦਾ, ਤੇ ਕਿੱਦਾਂ ਕਿਵੇਂ ਮੰਨ ਲਈਏ? ਸਭ ਤੋਂ ਵੱਡਾ ਤਰਸ ਤੇ ਆਪਣੇ ਆਪ ਤੇ ਆਉਂਦਾ ਨਾ, ਤੇ ਜੇ ਆਪਣੇ ਆਪ ਤੇ ਤਰਸ ਆਉਂਦਾ ਫਿਰ ਸਿਮਰਨ ਭਜਨ ਕਰ, ਕਿਉਂਕਿ ਭਲਾ ਨਹੀਂ ਹੋਣਾ ਉੱਧਰ। ਤਰਸ ਤੇ ਤਾਂ ਹੀ ਮੰਨਿਆ ਜਾਵੇ ਨਾ ਜੇ ਆਪਣੇ ਉੱਤੇ ਤਰਸ ਕਰਦਾ ਹੈ, ਸਿਮਰਨ ਭਜਨ ਕਰਦਾ ਹੈ, ਰਹਿਤ ਰੱਖਦਾ ਹੈ, ਝੂਠ ਪਖੰਡ ਦੰਭ ਛਲਾਂ ਤੋਂ ਬਚਿਆ ਹੈ, ਫਿਰ ਤੇ ਮੰਨੀਏ ਭਾਈ ਆਪਣੇ ਭਲੇ ਦਾ ਜਿਹੜਾ ਸੋਚਦਾ ਉਹ ਦੂਸਰਿਆਂ ਦਾ ਵੀ ਸੋਚੇਗਾ। ਜਦੋਂ ਤੂੰ ਆਪਣੇ ਬਾਰੇ ਨਹੀਂ ਸੋਚਦਾ, ਬਸ ਸਰੀਰ ਨੂੰ ਹੀ ਸਵਾਰੀ ਜਾਂਦਾ, ਜਿਹਨੂੰ ਛੱਡ ਕੇ ਚਲੇ ਜਾਣਾ, ਪਤਾ ਨਹੀਂ ਕਿੱਥੇ ਕਿਹੜੇ ਵੇਲੇ ਪਿਆਰ ਰਹਿ ਜਾਣਾ ਹੈ, ਜਿਹਦਾ ਅੰਤ ਹੋ ਜਾਣਾ ਹੈ, ਐਸਾ ਸਰੀਰ ਹੈ ਇਹ, ਪਾਪਾਂ ਦਾ ਭਰਿਆ ਹੋਇਆ ਪਿਟਾਰਾ, ਜਿਹਦੇ ਨਾਲ ਪ੍ਰੀਤ ਕਰਦਾ ਰਹਿੰਦਾ ਹੈ, ਗੰਦਗੀ ਦੇ ਨਾਲ ਭਰਿਆ ਪਿਆ ਹੈ, ਇੰਨਾ ਖੋਟਾ ਮਿੱਤਰ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਦੁਨੀਆਂ ਦੇ ਜਿੰਨੇ ਸੱਜਣ ਮਿੱਤਰ ਹੈ ਨਾ, ਉਹਨਾਂ ਸਾਰਿਆਂ ਨਾਲੋਂ ਇਹ ਸਰੀਰ ਜ਼ਿਆਦਾ ਖੋਟਾ ਹੈ। ਕੁਮਿੱਤਰਾ ਸੇਈ ਕਾਢੀਆ ਹੈ, ਇੱਕ ਵੇਖ ਨਾ ਚੱਲੇ ਸਾਥ, ਕਿਉਂ ਇੱਕ ਕਦਮ ਨਾਲ ਨਹੀਂ ਚੱਲਦਾ, ਸਾਹ ਰੁਕਿਆ ਨਹੀਂ ਤਾਂ ਧੜਾਮ ਕਰਕੇ ਉੱਥੇ ਡਿੱਗ ਪੈਂਦਾ, ਤੇ ਇਹਨਾਂ ਵੱਡੋ ਇਹਨਾਂ ਨਾਲੋਂ ਵੱਡਾ ਖੋਟਾ ਮਿੱਤਰ ਹੋਰ ਕਿਹੜਾ। ਤੇ ਇਹਨੂੰ ਹੀ ਪਾਲਣ ਪੋਸ਼ਣ ਦੇ ਵਿੱਚ, ਇਹਨੂੰ ਖਾਣ ਪਿਆਉਣ ਦੇ ਵਿੱਚ, ਇਹਨੂੰ ਐਵੇਂ ਸਜਾਉਣ ਦੇ ਵਿੱਚ ਹੀ ਲੱਗਾ ਰਹਿੰਦਾ, ਤੇ ਕਹਿੰਦੇ ਆ ਐਸੇ ਬੰਦੇ ਨੂੰ ਤੇ ਦਇਆ ਸਮਝੋ, ਸੁਪਨੇ ਦੇ ਵਿੱਚ ਵੀ ਨਹੀਂ ਹੈ।
ਚਾਰ ਚਰਨ ਕਹੇ ਬਹੁ ਆਗਰ,
ਬਹੁਤ ਸਾਰੇ ਵਿਦਵਾਨ ਜਿਹੜੇ ਆ ਵੇਦਾਂ ਦੇ ਚਾਰ ਚਰਨ ਕਹਿੰਦੇ ਆ, ਜਾਂ ਚਾਰ ਤਰੀਕੇ ਦੇ ਜਿਹੜੇ ਵੇਦ ਕਹਿ ਜਾਂਦੇ ਨੇ, ਰਿਗ ਵੇਦ, ਸਾਮ ਵੇਦ, ਯਜੁਰ ਵੇਦ, ਅਥਰਵਣ ਵੇਦ ਇਤਿਆਦਿਕ।
ਸਾਧੂ ਸੁਖ ਪਾਵਹਿ ਕਲ ਸਾਗਰ,
ਪਿਆਰੇ ਉਹਨਾਂ ਦੇ ਪੜ੍ਹਨ ਕਰਕੇ ਨਹੀਂ ਬਖਸ਼ਾਂ ਹੋਣੀਆਂ। ਜਿਹੜੇ ਸਾਧੂ ਕਹਿੰਦੇ ਆ ਨਾ, ਗੁਰਮੁਖ ਮਹਾਂਪੁਰਖ ਜਾਂ ਸਾਧੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਕਹਿੰਦੇ ਆ ਨਾ, ਕਲ ਸੋਹਣੇ ਸੁੰਦਰ ਬਚਨ, ਸਮੁੰਦਰ ਸਰੂਪ ਸਤਿਗੁਰੂ ਸਾਹਿਬ ਜੀ ਦੇ ਜਿਹੜੇ ਬਚਨ ਆ ਨਾ, ਪਾਵਹਿ ਸੁਖ ਸਾਗਰ, ਉਹ ਸੁੱਖਾਂ ਦੇ ਸਮੁੰਦਰ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰਦੇ। ਜਿਹੜੇ ਬਚਨਾਂ ਤੇ ਪਰਮੇਸ਼ਰ ਦੇ ਬਚਨਾਂ ਤੇ ਚੱਲਦੇ ਨੇ, ਚਾਰ ਚਾਰ ਜਿਹੜੇ ਸੁੰਦਰ, ਚਾਰ ਦਾ ਅਰਥ ਸੁੰਦਰ ਵੀ ਹੁੰਦਾ, ਚਾਰ ਦਾ ਅਰਥ ਚਾਰ ਗਿਣਤੀ ਵੀ ਹੈ ਤੇ ਚਾਰ ਦਾ ਅਰਥ ਸੁੰਦਰ ਵੀ ਹੁੰਦਾ। ਚਾਰ ਚਰਨ ਸੁੰਦਰ ਚਰਨ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੇ, ਜੋ ਅਕਾਲ ਪੁਰਖ ਵਾਹਿਗੁਰੂ ਸੁੰਦਰ ਸਰੂਪ ਹੈ ਨਾ, ਕਹ ਹੈ ਬਹੁ ਆਕਰ, ਜਿਹਨਾਂ ਨੂੰ ਬਹੁਤਾ ਜ਼ਿਆਦਾ ਕਹਿੰਦਾ ਹੈ, ਜਿਹੜਾ ਸਿਆਣਾ ਬਣ ਕਰਕੇ ਨਾ, ਸਿਆਣਾ ਤੇ ਉਹੀ ਹੈ ਨਾ ਮਹਾਰਾਜ ਕਹਿੰਦੇ, ਸੋਹਣਾ ਤੇ ਉਹੀ ਹੈ ਨਾ ਜਿਹੜਾ ਸਤਸੰਗਤ ਕਰਦਾ ਹੈ। ਸੇ ਹੀ ਸੁੰਦਰ ਸੋਹਣ ਸਾਧ ਸਿੰਘ ਸੰਗ ਜਿਨ ਬਹਿਣੇ, ਜਿਹਨਾਂ ਦੇ ਸਤਸੰਗਤ ਵਿੱਚ ਬਹਿਣੀ ਹੈ, ਸਤਸੰਗਤ ਕਰਦੇ ਨੇ ਉਹ ਸੁੰਦਰ ਸਰੂਪ ਹਨ। ਐਸੇ ਜਿਹੜੇ ਸੁੰਦਰ ਹਨ ਨਾ, ਜਿਹੜੇ ਕਹਿੰਦੇ ਨੇ ਬਹੁਤਾ ਪਰਮੇਸ਼ਰ ਦੀ ਵਡਿਆਈ ਨੂੰ, ਤੇ ਸਾਧੂ ਸਤਿਗੁਰੂ ਗੁਰੂ ਨਾਨਕ ਦੇਵ ਜੀ, ਸਾਧੂ ਪੂਰਨ ਮਹਾਂਪੁਰਖ ਗੁਰਮੁਖ ਇਹ ਫਿਰ ਬਚਨ ਕਹਿੰਦੇ ਆ, ਪਾਵਾ ਹੈ ਉਹ ਪਾਉਂਦੇ ਨੇ ਕਾਲ ਸਾਗਰ, ਜਿਹੜਾ ਸੁੰਦਰ ਸਰੂਪ ਪਰਮੇਸ਼ਰ ਹੈ ਨਾ, ਉਸ ਦੀ ਉਹ ਪ੍ਰਾਪਤੀ ਕਰਦੇ ਨੇ ਜਿਹੜੇ ਉਹਦੇ ਸੁੰਦਰ ਪੂਜਨੀਕ ਨਾਮ ਦਾ ਉਚਾਰਨ ਕਰਦੇ ਹਨ।
ਕਹੋ ਕਬੀਰ ਬਹੁ ਕਾਏ ਕਰੀਜੈ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਪਿਆਰੇ ਬਹੁਤੀਆਂ ਹੋਰ ਗੱਲਾਂ ਕੀ ਕਹਿਣਾ ਕਰੀਏ,
ਸਰਬਸ ਛੋੜ ਮਹਾਰਸ ਪੀਜੈ,
ਸਾਰੇ ਜਿਹੜੀਆਂ ਗੱਲਾਂ ਹੈ ਨਾ ਸਾਰੇ ਨਾਲੋਂ ਸੰਬੰਧ ਛੱਡ ਕਰਕੇ ਮਨ ਦਾ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰਸ ਨੂੰ ਪੀਣਾ ਕਰੋ। ਸਰਬਸ ਸਰਬਰਸ ਸਾਰੇ ਰਸਾਂ ਨੂੰ ਵੀ ਹੁੰਦਾ, ਇਹ ਵੀ ਅਰਥ ਕਰਦੇ ਨੇ, ਪਰ ਇੱਥੇ ਸਰਬੰਸ ਦਾ ਹੈ। ਸਰਬੰਸ ਤੋਂ ਹੁੰਦਾ ਸਾਰਾ ਕੁਛ, ਸਾਰਿਆਂ ਦੀ ਮੋਹ ਮਮਤਾ, ਆਪਣੇ ਸਰੀਰ ਦਾ ਵੀ ਮੋਹ ਛੱਡ ਕਰਕੇ ਨਾ, ਤੇ ਪਰਮੇਸ਼ਰ ਵਾਹਿਗੁਰੂ ਨਾਲ ਪ੍ਰੀਤ ਕਰਦੇ ਹੋਏ ਜਿਹੜੇ ਨਾਮ ਨੂੰ ਜਪਦੇ ਨੇ, ਮਹਾਰਸ ਪੀਜੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰਸ ਨੂੰ, ਆਨੰਦ ਨੂੰ ਛਕਦੇ ਨੇ। ਕਬੀਰ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਜੇ ਦੁਨਿਆਵੀ ਰਸ ਛੱਡਾਂਗੇ ਤਾਂ ਹੀ ਹੈ ਨਾ, ਹੁਣ ਆਪਣੇ ਪਾਸ ਕੋਈ ਭਾਂਡਾ ਹੈ, ਜੇ ਉਹ ਪਹਿਲਾਂ ਹੀ ਭਰਿਆ ਹੋਇਆ ਤੇ ਉਹਦੇ ਵਿੱਚ ਹੋਰ ਆਪਾਂ ਕੋਈ ਚੀਜ਼ ਪਾਉਣੀ ਚਾਹੀਏ ਤਾਂ ਕਿੱਦਾਂ ਪੈ ਜਾਵੇ, ਪਹਿਲਾਂ ਕੱਢਾਂਗੇ ਫਿਰ ਹੀ ਪਵੇਗੇ ਨਾ। ਵਸਤੂ ਅੰਦਰ ਵਸਤ ਸਮਾਵੈ ਜੇ ਦੂਜੀ ਹੋਵੇ ਪਾਸ। ਰੋਜ਼ ਆਸਾ ਜੀ ਦੀ ਵਾਰ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਵਸਤੂ ਦੇ ਵਿੱਚ ਕਿਸੇ ਭਾਂਡੇ ਦੇ ਵਿੱਚ ਕੋਈ ਹੋਰ ਵਸਤ, ਮੰਨ ਲਓ ਆਪਾਂ ਦੁੱਧ ਪਾਉਣਾ ਹੈ, ਗਲਾਸ ਵਿੱਚ ਭਰਿਆ ਹੋਇਆ ਜਿਹੜਾ ਪਾਣੀ ਹੈ ਉਹ ਸਾਨੂੰ ਡੋਲਣਾ ਪਵੇਗਾ। ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਵਿੱਚ ਬਚਨ ਕਰਦੇ ਨੇ, ਨੌ ਰਸ ਨੇ ਨੌ ਤਰ੍ਹਾਂ ਦੇ, ਉਹਨਾਂ ਤੋਂ ਹੋਰ ਗਾਂਹ ਤੋਂ ਗਾਂਹ ਪਰਿਵਾਰ ਬਥੇਰੇ ਬਣ ਜਾਂਦੇ ਨੇ, ਪਰ ਨੌ ਰਸ ਮੋਟੇ ਤੌਰ ਤੇ ਨੌ ਸ਼ੌਂਕ ਜਿਹੜੇ ਬੰਦੇ ਦੇ ਮਨ ਦੇ, ਜੇ ਉਹ ਛੱਡ ਦੇਵੇ ਤਾਂ ਫਿਰ ਮਹਾਰਾਜ ਕਹਿੰਦੇ ਨਾਮ ਰਸ ਵਿੱਚ ਸਮਾ ਸਕਦਾ ਹੈ। ਰਸ ਰੂਪਾ ਰਸ ਸੋਇਨਾ ਰਸ ਰੂਪਾ ਕਾਮਣ, ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਕਹਿ ਘੱਟ ਦੱਸ ਕਿਹੜੇ ਹਿਰਦੇ ਵਿੱਚ ਨਾਮ ਦਾ ਵਾਸਾ ਹੋਵੇ, ਜਿੱਥੇ ਤੈਨੂੰ ਸੋਨਾ ਚਾਂਦੀ ਤੇ ਸੋਹਣੇ ਸੋਹਣੇ ਮੇਰੇ ਵਿਆਹ ਹੋਣ, ਇਹੋ ਜਿਹੇ ਤੈਨੂੰ ਰਸ ਚਿੰਬੜੇ ਆ। ਘੋੜੇ ਪੁਰਾਣੇ ਜ਼ਮਾਨੇ 'ਚ ਹੁੰਦੇ ਸੀ, ਵਧੀਆ ਤੋਂ ਵਧੀਆ ਆਰਬੀ ਘੋੜੇ ਰੱਖਣੇ ਆ, ਅੱਜ ਕੱਲ੍ਹ ਆਪਾਂ ਗੱਡੀਆਂ ਕਹਿ ਸਕਦੇ, ਮੋਟਰ ਕਾਰਾਂ ਵਧੀਆ ਤੋਂ ਵਧੀਆ ਚਾਹੀਦੀਆਂ, ਤੇ ਸੋਹਣੇ ਤੋਂ ਸੋਹਣੀਆਂ ਕੋਠੀਆਂ ਹੋਣ, ਸੋਹਣੇ ਤੋਂ ਸੋਹਣੇ ਸਾਡੇ ਬੈੱਡ ਹੋਣ, ਘਰ ਦੇ ਵਿੱਚ ਸੇਜਾਵਾਂ ਸੋਹਣੀਆਂ ਹੋਣ, ਸੋਹਣੇ ਤੋਂ ਸੋਹਣੇ ਭੋਜਨ ਛਕਣੇ, ਮਿੱਠਾ ਮਾਸ ਇਤਿਆਦਿਕ ਸਾਰਾ ਕੁਛ, ਤੇ ਸੋਹਣੇ ਤੋਂ ਸੋਹਣੇ ਸਰੀਰ ਦੇ ਉੱਤੇ ਪਰਫਿਊਮ ਸੈਂਟ ਵੀ ਛਿੜਕਣੇ ਹੈ। ਮਹਾਰਾਜ ਜੀ ਕਹਿੰਦੇ ਦੱਸ ਨਾਮ ਦਾ ਵਾਸਾ ਕਿੱਥੇ ਹੋ, ਸ਼ੌਂਕ ਤੇ ਤੂੰ ਇੰਨੇ ਲੱਦੀ ਫਿਰਦਾ, ਇਹਨਾਂ ਤੋਂ ਕੋਈ ਨਾ ਕੋਈ ਚੀਜ਼ ਘੱਟ ਹੋਵੇ ਤਾਂ ਹੀ ਥਾਂ ਮਿਲੇਗਾ ਨਾ, ਨਾਮ ਤੇ ਤਾਂ ਹੀ ਵੱਸ ਸਕਦਾ ਨਾ। ਇਸ ਵਾਸਤੇ ਕਬੀਰ ਸਾਹਿਬ ਜੀ ਇਹ ਤਾਂ ਹੀ ਹੋਏ ਬਚਨ ਕਹਿੰਦੇ, ਕਹਿੰਦੇ ਸਰਬਸ ਛੋੜ, ਜਿਹੜੇ ਸਾਰੇ ਦੁਨੀਆਂ ਦੇ ਰਾਸਕਾ ਸਨ ਸਾਰਾ ਕੁਛ ਹੀ ਛੱਡ ਦੇ। ਭਗਤ ਕਬੀਰ ਸਾਹਿਬ ਜੀ ਉਹ ਵੀ ਬਚਨ ਕਰਦੇ ਨੇ, ਕਹਿੰਦੇ ਨੇ ਵਾਹਿਗੁਰੂ ਭਗਤ ਨਾਮਦੇਵ ਜੀ ਉਹ ਵੀ ਬਚਨ ਕਰਦੇ ਨੇ, ਉਹ ਕਹਿੰਦੇ ਨੇ ਲੋਕ ਕੁਟੰਬ ਸਭ ਹੁਣ ਤੇ ਤੋਰੈ ਤਾਂ ਆਪਣ ਵਿਹੜੀ ਆਵਾ, ਲੋਕਾਂ ਨਾਲੋਂ ਤੇ ਪਰਿਵਾਰ ਨਾਲੋਂ ਸਾਰਿਆਂ ਨਾਲੋਂ ਮੋਹ ਮਮਤਾ ਦੁਨੀਆਂ ਨਾਲੋਂ ਰਾਸਕਾ ਛੱਡੇ ਮਨ ਕਰਕੇ, ਤੇ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਰਸ नाम की तेन प्राप्ति ताई होगी। जे सारे रसा जो छेगा मन के छड़ दे तेरा मन जरा नाम के रस में लीन होगा।
कबीर जी कौड़ी क्या जप क्या तप क्या व्रत पूजा।
कबीर साहब जी प्यारे होर बख्शा करते हैं गौड़ी रागणी द्वारा, कहते हैं की जप करना इतने जप का भाव यह नहीं कि जो सतगुरु गुरु नानक पातशाह ने गुरमंत्र बख्शिया या महापुरख जे परमेश्वर की वड्याई महिमा का नाम जो बख्शिश करते सन पुरातन जमानिया के भाव नहीं। इतने जप वो ने जेड़े मसाणा के बह के जप देवी देवत्या के करने, इतने जप भूत प्रेतां देवी देवत्या दे जपां दे बारे गल है। कहिंदे ने की उन्हां दे जप करने की तप ताउणे है, भुखे रह के पुठे लमके जां धूणियां चार छपेरे बाल करके जां पाणी दे विच बैठे रहना, इस तरीके नाल जिहड़े तप इत्यादि करने व्रत वर्त रखने एकादशी वर्ष द्वादशी का वर्त जां जिहड़े नरसिंह चौदह जां रामनौमी पुन्या का वर्त मस्या का पता ही नहीं किन्ने क तरह के वर्त है, जां मुसलमान वीरां दे जिहड़े रोजे कहे जांदे है उन्ने के हिंदुआं दे गिणे जाण ते उन्ने की बन जांदे है, जिन्ने के महीना एक लगातार वर्त रखदे रोजे रखदे है। ते कबीर साहब जी कहिंदे वर्त इत्यादक रखणे जां जिहड़ी पूजा करनी है ठाकुरां दीआं पूजावां जां होर जिहड़े पूजा करदे हन जिहदे हिरदे विच द्वैत भावना है प्यारिओ की चीजां ने कोई फल नहीं देणगीआं।
हे जन मन माधो सिउ लाइए,
जन हे प्यारिया अपना जिहड़ा मन है ना ये अंदरली सूखम बिरती जिहड़ी है इहनू माधव माया दा पति जिहड़ा अकाल पुरख वाहिगुरु उहदे नाल लाउणा कर।
चतुराई ना चतुर भुज पाईए,
चलाकियां दे नाल जिहड़ा अकाल पुरख वाहिगुरु है ना परमेश्वर उह नहीं प्राप्त हुंदा, जिहड़े अपने भगतां दी रक्षा करन वाला है सारियां दातां नूं देण वाला है, जो अकाल पुरख वाहिगुरु ब्रह्म ज्ञान दी हिरदे विच दात देण वाला है ते माया भी देण वाला, ऐसा जो अकाल पुरख वाहिगुरु है ना जिहदे कोल सारियां ही शक्तियां है ऐसा अकाल पुरख वाहिगुरु प्राप्त नहीं हुंदा। चतुराई दे नाल ए मन चंचला चतुराई किने ना पाया, राम दे करके कहिंदे हन
पर हर लोभ पर लोकाचार,
कहिंदे इक छड्ड दे पर हर दा अर्थ हुंदा दूर कर दे, छड्ड दे की इक तां लोभ छड्ड दे निज स्वार्थ, निज स्वार्थ छड़ दे, दूजा अर लोकाचार ते लोकां नूं आचार सोहणे सोहणे काम करके ते खुश करना जिहड़े लोकां दे वास्ते लोक परचावे वास्ते भावें दे विच जाके त्यादक लंगर त्यादक जिन्ने भी दुनिया जिस दुनिया की खुशी लैण की इच्छा होवे लोकाचार लोकां नूं रिझाउण दी जिहड़ी इच्छा है महाराज सच्चे पातशाह कहिंदे जिहड़ी सारी छड़ दे, जिवें सुखमनी साहिब विच वी बचन करतूत पशु की मानस जात लोक पचारा करा दिन रात, लोगों पहुंचाने जड़े ये जड़े काम ने लोगों रिझाने वाले ये भी सारे छट देना कारा चार जड़े करताब हैं।
पर हर काम क्रोध अहंकार,
पर हर छट दे काम मन की विषय वासना चमड़ी की प्रीत छट दे, क्रोध न छट दे तीखण बिरती जड़ी है, हंकार जड़ा गुणा का या किसी भी किस्म का हंकार है उसनों ही छट देना कर। हंकार प्यारियो वाहिगुरु जी नू रत्ती भी नहीं पाउंदा, रत्ती भी बहुत थोड़ा सूखम हंकार है ना वह भी नहीं पाउंदा। पुराने सिंह गुरमुख जिहड़े जथेबंदी नाल संबंधित रहे हो जानदे होणगे, दलबीर सिंह अभ्यासी बहुत नाम सिमरण वाला गुरमुख वो सिंह आ पंज क दिन हो गए चढ़ाई करके बाबा मटौर जी जिन्हां नूं कहिंदे नहीं उन्होंने वचन सुनाया है मैनूं, क्योंकि उन्होंने इकट्ठे अभ्यास किया है बाबा जरनैल सिंह खालसा जी ने जदों अरदास की सवा लख जपजी साहब जी ते इकट्ठे अभ्यास करते होंगे। एक दिन मेहते चौंक जिहड़ा वड्डा निशान साहब उहदे नाल ही गुम्मट विचकारले गुम्मट विच जाप करदे हुंदे बैठे ने जपजी साहब जी का पाठ करदे सिमरन विच आनंद दे विच लीन ने। शहीद सिंह ने आके उन्हां नूं दस्सिया कि तुहानूं सतगुरु गुरु हरकृष्ण साहब जी दर्शन देण वास्ते आ रहे ने, इन्ना वचन किया तो शहीद सिंह पछाह हो गया तो एकदम घूमण दे विच कमरे विच प्रकाश ही प्रकाश चार छपेरे, वह प्रकाश तो ने ही गुरु हरकृष्ण साहब जी का रूप धारण करना सी, प्रकाश कमरे विच हो चुका है तो मन में ख्याल इन्ना की आया कि मैं भी महापुरखों को दसूँ कि दर्शन होए बाबा जरनैल सिंह जी नूं महापुरखों मैं दसूँ कि दर्शन होए मैनूं भी इन्नी अजे मन च फुरना ही आया तो प्रकाश अलोप हो गया। गुरु हरकृष्ण साहब स्वरूप नहीं धारण किया प्रकाश, कई दिन वराग वो कहिंदे करदे रहे पछताउंदे अरदासां बार बार महापुरखां नूं भी दसना है दुनिया नूं तां नहीं दसना पर हां आ गई इन्नी मैं भी दसूंगा ਇਹਨਾਂ ਵਿੱਚ ਹੰਕਾਰ ਨਹੀਂ ਪਾਉਂਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਹਰਜੂ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਵੇਦ ਦਾ ਅਰਥ ਹੈ ਗਿਆਨ, ਵੇਦ ਦਾ ਅਰਥ ਗ੍ਰੰਥਾਂ ਦਾ ਨਹੀਂ ਹੈ। ਵੇਖੋ ਵੇਦਾਂ ਦੇ ਵਿੱਚ ਸੰਗੀਤ ਦਾ ਗਿਆਨ ਹੈ, ਦਵਾਈਆਂ ਦਾ ਗਿਆਨ ਹੈ, ਛੰਦਾਬੰਦੀ ਦਾ ਗਿਆਨ ਹੈ। ਜਿਵੇਂ ਹੁਣ ਡਾਕਟਰੀ ਦਾ ਗਿਆਨ ਜਿਹਨੂੰ ਹੋਵੇ, ਜਿਹੜਾ ਹੋਵੇ ਉਹਨੂੰ ਆਪਾਂ ਨੌਲੇਜ ਕਹਿ ਦਿੰਦੇ ਹਾਂ। ਅੱਜ ਕੱਲ੍ਹ ਪੁਰਾਣੇ ਜ਼ਮਾਨੇ 'ਚ ਵੇਦ ਕਹਿ ਦਿੰਦੇ, ਕਿਉਂਕਿ ਵੇਦ ਦਾ ਅੱਖਰੀ ਜਿਹੜਾ ਗਾਂਹ ਅਰਥ ਬਣਦਾ, ਉਹ ਤੋਂ ਬਣਦਾ ਵਿਦਿਆ। ਵੇਦ ਵਿਦ, ਉਹ ਵਿਦ ਧਾਤੂ ਤੋਂ ਵੇਦ ਬਣਿਆ, ਵਿਦ ਤੋਂ ਹੀ ਵਿਦਿਆ ਬਣੀ ਹੈ, ਵਿਦ ਤੋਂ ਹੀ ਜਾਣਨਾ ਬਣਿਆ। ਜਿਹੜਾ ਮੁੱਢਲਾ ਅੱਖਰ ਹੈ ਨਾ, ਉਹ ਵਿਦ ਹੈ, ਉਹ ਤੋਂ ਹੀ ਗਾਂਹ ਸਾਰੇ ਅੱਖਰ ਨਿਕਲੇ ਹੈ। ਇਸ ਵਾਸਤੇ ਵੇਦ ਦਾ ਅਰਥ ਹੁੰਦਾ ਗਿਆਨ। ਜਿਹੜੇ ਗਿਆਨਵਾਨ ਗੁਰਮੁਖ ਜਾਂ ਗ੍ਰੰਥ ਹੈ ਨਾ ਗਿਆਨ ਦੇਣ ਵਾਲੇ, ਉਹ ਇਹ ਗੱਲ ਦੀ ਸੋਝੀ ਕਰਾਉਂਦੇ ਕਥਾ ਕਹਾਣੀਆਂ ਦੁਆਰਾ ਕਿ ਪਰਮੇਸ਼ਰ ਨੂੰ ਥੋੜ੍ਹਾ ਜਿਹਾ ਵੀ ਹੰਕਾਰ ਨਹੀਂ ਪਾਉਂਦਾ। ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਬੀਰ ਸਾਹਿਬ ਜੀ ਦੀ ਭਗਤ ਰਸਨਾ ਤੋਂ ਬਚਨ ਕਰਦੇ ਨੇ। ਕਹਿੰਦੇ ਨੇ, ਇੱਕ ਕਾਮ ਵਾਸ਼ਨਾ ਛੱਡਦੇ, ਕ੍ਰੋਧ ਵੀ ਛੱਡਦੇ, ਤੇ ਪਿਆਰਿਆ ਹੰਕਾਰ ਜਿਹੜਾ ਕਰਦਾ ਨਾ ਕਿ ਮੈਂ ਬੜਾ ਰਹਿਤਵਾਨ, ਮੈਂ ਬੜਾ ਚੰਗਾ, ਮੈਂ ਚੱਲਦਾ, ਜਿਹੜਾ ਮੈਂ ਵਾ ਉਹਨੂੰ ਕਹਿੰਦਾ ਕਿਸੇ ਦਿਨ ਇਮਤਿਹਾਨ ਪੈ ਜਾਣਾ, ਤੇ ਮੈਂ ਜਿੱਦਣ ਟੁੱਟੀ ਲੋਕਾਂ ਨੇ ਕਹਿਣਾ ਲੈ ਫਲਾਣਾ ਵੀ ਡਿੱਗ ਪਏ, ਲੋਕਾਂ ਨੇ ਤੇ ਇਹ ਰੌਲਾ ਪਾਉਣਾ। ਪਰ ਡਿੱਗਾ ਕਿਉਂ? ਹੰਕਾਰ ਦੇ ਕਾਰਨ। ਜਿੱਦਣ ਇਹ ਸੋਚਦਾ ਹੈ ਕਿ ਮੈਂ ਬਹੁਤ ਹੋ ਗਿਆ, ਉਦਣ ਹੀ ਪਰਚਾ ਪੈ ਜਾਂਦਾ, ਸਫਲ ਨਹੀਂ ਹੁੰਦਾ ਕੋਈ। ਇਸ ਵਾਸਤੇ ਪਿਆਰਿਓ, ਹੰਕਾਰ ਨੂੰ ਵੀ ਛੱਡ ਦੇ, ਨਿਮਰਤਾ ਨਾਲ ਉਹਦੇ ਦਰ ਤੇ ਲੰਮਾ ਪੈ ਜਾ।
ਕਰਮ ਕਰਤਾ ਬਦੇ ਅੰਮੇਵ,
ਤੇ ਜਿਹੜੇ ਕਰਮ ਕਰਨੇ ਆ ਨਾ, ਉਹ ਪੰਡਿਤ ਜੀ ਅੱਗੋਂ ਕਹਿੰਦੇ ਕਬੀਰ ਸਾਹਿਬ ਨੂੰ, ਕਹਿੰਦੇ ਤੁਹਾਨੂੰ ਐਸਾ ਹੋ ਸਕਦਾ, ਅਸੀਂ ਤੇ ਬ੍ਰਾਹਮਣ ਜਾਤੀ ਆ, ਸ੍ਰੇਸ਼ਟ ਕਰਮ ਕਰਦੇ ਹਾਂ, ਤੇ ਕਰਮਾਂ ਨਾਲ ਹੀ ਸਾਡਾ ਭਲਾ ਆ ਜਾਣਾ। ਕਹਿੰਦੇ ਨਹੀਂ, ਕਰਮ ਕਰਨ ਦੇ ਨਾਲ ਤੇ ਹੰਕਾਰ ਹੀ ਵੱਧਦਾ, ਸਿਮਰਨ ਭਜਨ ਕਰਨ ਦੇ ਨਾਲ ਜੇ ਨਾਲ ਵਿਚਾਰ ਵੀ ਲੰਮੀ ਆਉਂਦੀ ਹੈ, ਤੇ ਪਿਆਰੇ ਹੰਕਾਰ ਸੂਖਮ ਹੁੰਦਾ ਹੈ। ਭਗਤ ਨਾਮਦੇਵ ਜੀ ਤਾਂ ਹੀ ਉਹ ਕਹਿੰਦੇ ਹੰਕਾਰ ਵਾਲੀ ਜਮਦੂਤਾਂ ਦੀ ਫਾਹੀ, ਮੈਂ ਨਾਮ ਜਪਦਾ ਜ਼ੁਬਾਨ ਨਾਲ ਤੇ ਕੱਟ ਰਿਹਾ ਇਹਨੂੰ। ਮਨ ਮੇਰੋ ਗਜ ਜਿਹਬਾ ਮੇਰੀ ਕਾਤੀ, ਮਾਪ ਮਾਪ ਕਾਟਾਂ ਜਮ ਕੀ ਫਾਸੀ। ਜਮ ਦੀ ਫਾਹੀ ਕੀ ਆ? ਹਉਮੈ। ਹਉਮੈ ਦੇ ਕਾਰਨ ਵਾਰ ਵਾਰ ਬੰਦਾ ਜੂਨਾਂ ਚ ਪੈਂਦਾ ਹੈ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹ ਬੰਧਨਾ, ਫਿਰ ਜੂਨੀ ਪਾਏ। ਵਾਰ ਵਾਰ ਜੂਨਾਂ ਚ ਪਾਉਂਦੀ ਫਾਈ ਜਿਹੜੀ ਹੋਂਦੀ ਹੈ, ਤੇ ਇਹਨੂੰ ਕਹਿੰਦੇ ਸਿਮਰਨ ਨਾਲ ਇਹਨੂੰ ਕੱਟਦੇ ਆ। ਕਹਿੰਦੇ ਜਿਹੜੇ ਕਰਮ ਸੰਸਾਰੀ ਕਰਨੇ ਆ ਨਾ ਵਿਖਾਉਣ ਵਾਸਤੇ ਲੋਕਾਂ ਨੂੰ, ਵਾਹ 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 ਵਡਿਆਈ ਲੈਣ ਲਈ, ਕਰਤ ਵਧੇ ਹੰਮੇਵ, ਇਹਨਾਂ ਦੇ ਪਿਆਰੇ ਹੰਕਾਰ ਵਧੇ ਦਾ ਅਰਥ ਵੱਧਦਾ ਵੀ ਹੈ। ਤੇ ਜੇ ਆਪਾਂ ਪਾਠ ਕਰ ਦਈਏ ਅਧਿਕ ਲਾ ਕੇ, ਕਰਮ ਕਰਤ ਵਧੇ ਹੰਮੇਵ, ਹੰਕਾਰ ਵਿੱਚ ਵੱਧ ਜਾਂਦਾ, ਤੇ ਵਧੇ ਦਾ ਅਰਥ ਜਿਹੜਾ ਹੈ ਵੱਧਦਾ। ਇਹ ਹੰਕਾਰ ਕਰਮ ਕਰਨ ਦੇ ਨਾਲ ਹੋਂ ਵੱਧਦੀ ਹੈ, ਤੇ ਹੰਕਾਰ ਕਰਨ ਦੇ ਨਾਲ ਕਰਮਾਂ ਦੇ ਵਿੱਚ ਜੋ ਫਸ ਜਾਂਦਾ ਫਿਰ ਵੱਧ ਜਾਂਦਾ ਹੈ। ਵਾਰ ਵਾਰ ਜੂਨਾਂ ਦੇ ਵਿੱਚ ਪੁੰਨ ਜਿਹੜਾ ਕਰਮ ਕਰੇਗਾ ਉਹਨੂੰ ਵੀ ਜੂਨਾਂ 'ਚ ਹੀ ਆਉਣਾ ਪਵੇਗਾ। ਬਹੁਤ ਅਮੀਰ ਘਰਾਂ ਦੇ ਵਿੱਚ, ਰਾਜੇ ਮਹਾਰਾਜਿਆਂ ਦੇ ਘਰਾਂ ਵਿੱਚ ਜਨਮ ਲਵੇਗਾ। ਪੁੰਨ ਪਾਪ ਦੋ ਇੱਕ ਸਮਾਨ, ਦੋਵੇਂ ਇੱਕੋ ਜੇ, ਕਬੀਰ ਸਾਹਿਬ ਜੀ ਦਾ ਅੱਗੇ ਸ਼ਬਦ ਵਿੱਚ ਆ ਜਾਣਾ ਇਸੇ ਬਾਣੀ ਦੇ ਵਿੱਚ ਹੀ। ਉਹ ਕਹਿੰਦੇ ਇੱਕੋ ਹੀ ਬਰਾਬਰ ਸਾਡੀ ਨਿਗਾਹ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਪਾਪ ਪੁੰਨ ਜਗ ਜਾਇਆ ਭਾਈ, ਬਿਨਸਾ ਨਾਮ ਵਿਸਾਰੀ। ਨਾਮ ਨੂੰ ਭੁੱਲਣ ਕਰਕੇ ਵਾਰ ਵਾਰ ਜੰਮਦਾ ਮਰਦਾ ਹੈ, ਪਾਪ ਤੇ ਪੁੰਨ ਕਰਕੇ ਹੀ ਜਨਮ ਮਿਲ ਰਹੇ ਨੇ ਸੰਸਾਰ ਦੇ ਵਿੱਚ, ਇਹ ਜੂਨਾਂ ਵਿੱਚ ਇਸੇ ਕਾਰਨ ਹੈ। ਪੁੰਨ ਬਿਰਤੀ ਵੀ ਗੁਰਮੁਖ ਨਹੀਂ ਰੱਖਦੇ, ਉਹ ਤਾਂ ਨਾਮ ਸਿਮਰਨ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਦੇ ਹੈ, ਸਰੀਰ ਕਰਕੇ ਪਰਉਪਕਾਰ ਇਸ ਵਾਸਤੇ ਕਰਦੇ ਕਿਉਂਕਿ ਸਰੀਰ ਦੀ ਸਫਲਤਾ ਨਹੀਂ, ਮਿੱਥਿਆ ਤਨ ਨਹੀਂ ਪਰਉਪਕਾਰ, ਇਸ ਵਾਸਤੇ ਉਹ ਪਰਉਪਕਾਰ ਦੂਸਰਿਆਂ ਦੇ ਉੱਤੇ। ਜਾਂ ਆਪਾਂ ਇਵੇਂ ਵੀ ਇਸ ਗੱਲ ਨੂੰ ਸਮਝਣ ਵਾਸਤੇ ਕਹਿ ਸਕਦੇ ਹਾਂ, ਜਿਵੇਂ ਮਾਲਕ ਵੱਲੋਂ ਹੁਕਮ ਹੋ ਗਿਆ ਤੇ ਤੂੰ ਆਹ ਕੰਮ ਕਰ, ਮਾਲਕ ਨੇ ਹੁਣ ਹੁਕਮ ਲਾ ਦਿੱਤਾ, ਇਹ 'ਚ ਕਿਹੜਾ ਹੀ ਪਰਉਪਕਾਰ ਕਰਨਾ ਹੈ? ਸਤਿਗੁਰਾਂ ਦਾ ਲਾਇਆ ਹੋਇਆ ਹੁਕਮ, ਡਿਊਟੀ ਵਜਾ ਰਹੇ ਆ, ਉਹਦਾ ਹੁਕਮ ਹੈ, ਆਪ ਵੀ ਜਪੋ ਦੂਸਰਿਆਂ ਨੂੰ ਵੀ ਜਪਾਓ। ਮਹਾਂਪੁਰਖ ਗੁਰਮੁਖ ਇਸ ਬਿਰਤੀ ਵਿੱਚ ਵਿਚਰਦੇ ਨੇ, ਉਹ ਪਾਪ ਪੁੰਨ ਦੀ ਬਿਰਤੀ ਤੋਂ ਉੱਪਰ ਹੁੰਦੇ ਨੇ, ਤੁਰਿਆ ਅਵਸਥਾ ਇਹਨਾਂ ਤੋਂ ਬਹੁਤ ਤਾਂ ਹੁੰਦੀ ਹੈ। ਕਬੀਰ ਸਾਹਿਬ ਜੀ ਕਹਿੰਦੇ, ਕਰਮ ਕਰਨ ਦੇ ਨਾਲ ਬੰਦਾ ਹੰਕਾਰ ਵਿੱਚ ਵੱਧ ਜਾਂਦਾ ਹੈ ਕਿ ਮੈਂ ਇਹਨੇ ਪੁੰਨ ਕੀਤੇ ਹਨ।
ਮਿਲ ਪਾਥਰ ਕੀ ਕਰਹੀ ਸੇਵਾ,
ਤੇ ਮਿਲ ਮਿਲ ਕਰਕੇ ਜਿਹੜੀ ਤੁਸੀਂ ਪੱਥਰਾਂ ਦੀ ਸੇਵਾ ਕਰਦੇ ਹੋ, ਇਹਨਾਂ ਨਾਲ ਕੀ ਮਿਲੇਗਾ? ਕੁਛ ਨਹੀਂ ਮਿਲੇਗਾ।
ਕਹੋ ਕਬੀਰ ਭਗਤ ਕਰ ਪਾਇਆ,
ਤੇ ਹੁਣ ਬੰਦਾ ਜਿਹੜਾ ਇਹੋ ਜਿਹਾ ਜਾਣਕਾਰੀ ਰੱਖਣ ਵਾਲਾ ਉਹ ਕਹਿ ਵੀ ਦਿੰਦਾ, ਕਹਿੰਦੇ ਲੈ ਮਿਲਦਾ ਕਿਉਂ ਨ਀ ਹੈ, ਧਨੇ ਨੂੰ ਪੱਥਰ ਚੋਂ ਹੀ ਮਿਲਿਆ ਸੀ। ਕਹਿੰਦੇ ਨਹੀਂ ਪਿਆਰਿਆ, ਕਹੋ ਕਬੀਰ ਭਗਤ ਕਰ ਪਾਇਆ। ਕਬੀਰ ਸਾਹਿਬ ਜੀ ਕਹਿੰਦੇ ਪ੍ਰੇਮਾ ਭਗਤੀ ਕਰਕੇ ਪਾਇਆ, ਉਹਨੂੰ ਤਾਂ ਪਤਾ ਹੀ ਨਹੀਂ ਸੀ ਪੱਥਰ ਦਿੱਤਾ। ਹੁਣ ਤ੍ਰਿਲੋਚਨ ਸਾਰੀ ਉਮਰ ਪੱਥਰ ਦੀ ਪੂਜਾ ਹੀ ਕਰਦਾ ਰਿਹਾ ਸੀ। ਭਾਈ ਗੁਰਦਾਸ ਜੀ ਕਹਿੰਦੇ, ਪੱਥਰ ਏਕ ਲਪੇਟ ਕੇ ਦੇ ਧਨੇ ਨੂੰ ਗੈਲ ਛਡਾਵੇ, ਗਵਾਹੀ ਦਿੰਦੇ ਨੇ ਪੱਥਰ ਇੱਕ ਲਿਆ ਤੇ ਲਪੇਟ ਕਰਕੇ ਨਾ
कपड़े दे विच धन्ने नूं दे दित्ता अपना पिछा छड़ा लिया कि भगती धन्ने नूं जे पता हुंदा इह पत्थर ते उसे वेले चला के नहीं मारना उहदे सामने कि तूं मैनूं पत्थर दिंदा मूर्ति कित्ते दित्ती। वह तो इन्ना भोला इन्ना भगती भावना वाला उन्होंने सुभा से कि उन्होंने पता ही नहीं है गल का। तो जो भगती प्रेमा भगती करद आवाज आई धनिया पत्थर च रब नहीं मिलते होंगे केंद्र महाराज मेरे पत्थर चो नहीं जेड़े तुम बोलते हो वह कृपा करके दर्शन दो। महापुरख बाबा गुरबचन सिंह जी खालसा दसते हैं जो दर्शन होए तो भगत नामदेव जी भगत धन्ना जी के मन में माड़ा जहा माण आया कि मैनू प्राप्ति हो गई। कहते हंकार ना कर 1100 जन्म भगती की ऐसे जन्म की नहीं 1100 जन्म की भगती है तो इस जन्म च तेरी सफलता हुई ता करके तेनू प्राप्ति हुई है भगत कर पाया प्रेमा भगती भोला पा जरा सी करके प्राप्ति हुई है।
भोले पाए मिले रघुराया
प्रेमा भगती की उपासना दृढ़ता दे नाल ते भोले पा बहुत भोला सुभा है पता ही नहीं है पत्थर है की नहीं। इस वास्ते ही उन्होंने प्यारे मिला अकाल पुरख वाहिगुरु जिहड़ा ना मिले रघुराया रघुराया कई जड़े है ना वो भुलेखा पाल ली रामचंद्र जी का अर्थ कर देंगे क्योंकि रघुवंश गुरु ग्रंथ साहिब जी महाराज विच भी यह वचन आया है रघुवंश जड़ा प्यारे रघ नाम इंद्रिया का होंगे आ जड़िया रगां आप कहते ना रगां इन्हों व्याकरण की भाषा में रघ इंद्रिया कह दें राया हुंदा राजा स्वरूप जिहड़ा साडियां अखां नक्क कान इंद्रियां अंगां प्रतंगां सारे नूं चलाउण वाला है उस अकाल पुरख वाहिगुरू दा वाचक है। इत्थे रघु राजे दी अंश वंश विच पैदा होए रामचंद्र जी दा अर्थ नहीं है इत्थे रघु राया दा अर्थ व्याकरण दी भाषा दे नाल रघ राया काव्य दी बोली दे हिसाब दे नाल भी अक्षर पूरे कीते ने। इस वास्ते प्यारिओ इत्थे रामचंद्र जी दा नहीं अकाल पुरख वाहिगुरु जिहड़ा इंद्रियां दा इन्हां जीवां दा मालिक है इन्हां नूं प्रेरण वाला है ऐसे अकाल पुरख वाहिगुरु जिहड़े ने वह भोले भा दे नाल प्रेमा भगती करके भगत धन्ना जी ने जिहड़े प्राप्त कीते हन। सात संगत जी हुई भुलों की खिमा बख्शिश करनी समा भुलेखे च पै गया मैं शायद 50 तक है हुई भुलों की खिमा बख्श देनी है। भगत कबीर साहब जी की जो पावन रचना है ये पखंड का बहुत ज़्यादा खंडन किया है। सतगुरु गुरु नानक पातशाह जी साढ़े ते कृपा कर सानू अपने चरणों की प्रीत बख्शिश कर हुई भुलों की खिमा बख्शनी अगे वास्ते सुमत बख्शनी।
कहो कबीर भगत कर पाया भोले पाए मिले रघुराया
वाहे गुरु जी का खालसा वाहे गुरु जी का।